ਸਾਰੀ ਗੱਲ ਸਮਝੀ। ਕਹਿਣ ਲੱਗੇ ਬੀਬਾ, ਐਡੀ ਸੁੱਚੀ ਕਲਾਮ ਤੈਨੂੰ ਕਿੱਥੋਂ ਪ੍ਰਾਪਤ ਹੋਈ ਹੈ? ਇਹ ਤਾਂ ਮੈਂ ਇੱਕੋ ਹੀ ਸੁਣ ਕੇ ਮੇਰੇ ਅੰਦਰ ਬੇਅੰਤ ਪ੍ਰਕਾਸ਼ ਦਾ ਭੰਡਾਰਾ ਜਾਗ ਪਿਆ। ਕਹਿਣ ਲੱਗੀ, ਬਾਬਾ ਜੀ, ਇਹ ਗੁਰੂ ਨਾਨਕ ਪਾਤਸ਼ਾਹ ਉਹਨਾਂ ਦਾ ਸ਼ਬਦ ਹੈ, ਉਹਨਾਂ ਦੀ ਪਵਿੱਤਰ। ਤੈਨੂੰ ਕਿੱਥੋਂ ਪ੍ਰਭਾਵਿਤ ਹੋ ਗਈ ਬੇਟਾ? ਕਹਿਣ ਲੱਗੀ, ਅਸੀਂ ਹਰਿਦੁਆਰ ਗਏ ਸੀ, ਉੱਥੇ ਮੇਰੇ ਸੱਚੇ ਪਾਤਸ਼ਾਹ ਆ ਜਾਂਦੇ ਨੇ ਅਤੇ ਇੱਕ ਐਸਾ ਕੌਤਕ ਕੀਤਾ ਕਿ ਜਦੋਂ ਸਾਰੇ ਲੋਕ ਪਾਣੀ ਦੇਣ ਲੱਗੇ, ਉਸ ਵੇਲੇ ਖੜ੍ਹੇ ਦੇਖਦੇ ਰਹੇ। ਕਿਸੇ ਨੇ ਕਿਹਾ, ਤੂੰ ਵੀ ਐਡੀ ਦੂਰ ਆਇਆ, ਪਾਣੀ ਦੇ ਲੈ। ਅਤੇ ਉਸੇ ਤਰ੍ਹਾਂ ਵਸਤਰਾਂ ਸਮੇਤ ਗੰਗਾ ਦੇ ਵਿੱਚ ਚਲੇ ਗਏ, ਪਾਣੀ ਦੇਣ ਲੱਗੇ। ਉਹ ਚੜ੍ਹਦੇ ਸੂਰਜ ਵੱਲ ਨੂੰ ਦੇ ਰਹੇ ਨੇ ਅਤੇ ਇਹ ਉੱਤਰ ਵੱਲ ਨੂੰ ਦੇ ਰਹੇ ਨੇ। ਕਈਆਂ ਨੇ ਕਿਹਾ, ਉਹ ਪ੍ਰੇਮੀਆ, ਐਡੀ ਦੂਰ ਆਇਆ, ਇੱਧਰ ਪਾਣੀ ਦੇ ਤੂੰ। ਕਹਿਣ ਲੱਗੇ, ਕਿੱਥੇ ਦੇ ਰਹੇ ਹੋ ਪਾਣੀ? ਕਹਿੰਦੇ, ਅਸੀਂ ਪਿੱਤਰਾਂ ਨੂੰ ਪਾਣੀ ਦੇ ਰਹੇ, ਸੂਰਜ ਨੂੰ ਜਲ ਅਰਪਣ ਕਰ ਰਹੇ ਹਾਂ। ਜਵਾਬ ਆਇਆ ਕਿ ਸੂਰਜ ਤਾਂ ਅੱਗ ਦਾ ਗੋਲਾ ਹੈ, ਇਹਨੂੰ ਪਾਣੀ ਦੇ ਕੇ ਕੀ ਲਾਭ ਪ੍ਰਾਪਤ ਹੁੰਦਾ ਅਤੇ ਕਿੱਡੀ ਕੁ ਦੂਰ ਹੈ? ਕਹਿੰਦੇ, ਕਰੋੜਾਂ ਮੀਲ ਦੂਰ ਹੈ। ਆਪਨੇ ਫਿਰ ਨਹੀਂ ਬਚਨ ਕਰਿਆ, ਛੇਤੀ ਛੇਤੀ ਪਾਣੀ ਦੇਣਾ ਸ਼ੁਰੂ ਕਰਤਾ ਪੱਛਮ ਵੱਲ ਨੂੰ। ਉਹ ਫਿਰ ਕਹਿੰਦੇ ਨੇ ਵੀ ਤੂੰ ਇੱਧਰ ਪਾਣੀ ਦੇ, ਇੱਧਰੋਂ ਜਾਂਦਾ ਸੂਰਜ ਨੂੰ। ਉਹ ਕਹਿਣ ਲੱਗੇ, ਮੈਨੂੰ ਬੁਲਾਓ ਨਾ, ਮੈਨੂੰ ਬਹੁਤ ਕਾਹਲੀ ਹੈ। ਕਹਿੰਦੇ, ਕੀ ਗੱਲ? ਕਹਿੰਦਾ, ਸੂਰਜ ਤਾਂ ਬਹੁਤ ਦੂਰ ਹੈ, ਇਹ ਫਿਰ ਤੂੰ ਮੱਕੇ ਨੂੰ ਪਾਣੀ ਦੇ ਰਿਹਾ, ਕਾਬੇ ਨੂੰ ਦੇ ਰਿਹਾ, ਤੂੰ ਇਸਲਾਮ ਵਾਲਾ ਤਾਂ ਨਹੀਂ ਕਿਤੇ ਆ ਗਿਆ ਇੱਥੇ? ਉਹ ਕਹਿੰਦਾ, ਮੱਕਾ ਤਾਂ ਬਹੁਤ ਦੂਰ ਹੈ। ਮਹਾਰਾਜ ਕਹਿਣ ਲੱਗੇ, ਸੂਰਜ ਵੀ ਦੂਰ ਹੈ, ਪਰ ਮੈਨੂੰ ਹੌਸਲਾ ਹੋ ਗਿਆ ਤੁਹਾਡੀਆਂ ਗੱਲਾਂ ਸੁਣ ਕੇ। 9 ਕਰੋੜ ਮੀਲ ਜੇ ਪਾਣੀ ਜਾ ਸਕਦਾ ਤਾਂ ਮੇਰੇ ਤਾਂ ਖੇਤ ਇੱਥੋਂ 250-300 ਮੀਲ 'ਤੇ ਨੇ, ਅਤੇ ਮੇਰਾ ਪਾਣੀ ਤਾਂ ਉੱਥੇ ਚਲਿਆ ਹੀ ਜਾਊਗਾ। ਖੇਤੀ ਸੁੱਕ ਰਹੀ ਹੈ, ਮੀਂਹ ਪਿਆ ਨਹੀਂ ਹੈ, ਤਾਂ ਮੈਨੂੰ ਹੁਣ ਬੁਲਾਓ ਨਾ। ਪਾਣੀ ਦੇਣ ਵਾਲਿਆਂ ਦੇ ਹੱਥ ਰੁੱਕ ਗਏ, ਪੜ੍ਹੇ ਲਿਖੇ ਸੋਚਣ ਲੱਗ ਗਏ। ਕਹਿੰਦੇ, ਹੈ 200 ਮੀਲ 'ਤੇ ਪਾਣੀ ਚਲਿਆ ਜਾਊ? ਦੂਆ ਕਹਿੰਦਾ, ਜੇ 1 ਕਰੋੜ ਮੀਲ 'ਤੇ ਜਾਊ ਫਿਰ? ਕਹਿੰਦਾ, ਨਾ, ਤਾਂ ਪਾਣੀ ਵਿੱਚੇ ਗਿਰ ਰਿਹਾ ਗੰਗਾ ਦੇ, ਪਾਣੀ ਨੇ ਕਿੱਥੇ ਜਾਣਾ? ਕਹਿੰਦੇ, ਉਹ ਕਮਲੇ, ਉਹ ਕੋਈ ਗੱਲ ਸਮਝਾ ਰਿਹਾ ਆਪਾਂ ਨੂੰ, ਸੁਣੋ ਸੁਣੋ, ਕੋਈ ਮਹਾਂਪੁਰਸ਼ ਹੈ, ਇਹ ਤਾਂ ਸਾਡੇ ਕਪਾਟ ਖੋਲ੍ਹਤੇ, ਗੱਲ ਸਮਝ 'ਚ ਨਹੀਂ ਆਈ। ਪਾਂਡੇ ਆ ਗਏ, ਉਹਨਾਂ ਨੇ ਕਿਹਾ, ਤੂੰ ਪਾਣੀ ਉੱਧਰ ਨੂੰ ਦੇ, ਪਿਤਾ ਪੁਰਖੀ ਪਾਣੀ ਦਿੰਦੇ ਆਏ ਨੇ। ਮਹਾਰਾਜ ਕਹਿੰਦੇ, ਜਾਂਦਾ ਵੀ ਹੈ, ਮੇਰੇ ਖੇਤਾਂ 'ਚ ਪਹੁੰਚਦਾ ਜੇ ਤੁਹਾਡਾ ਸੂਰਜ ਨੂੰ, ਪਿੱਤਰ ਲੋਕ ਕਿੱਡੀ ਦੂਰ ਹੈ। ਜੇ ਮਾਰ ਕੇ ਗਣੇ ਜਾਏ ਨਾ ਕੋਸਾ, ਉਹ ਤਾਂ ਇੰਨਾ ਦੂਰ ਹੈ ਕਿ ਉਹਦੇ ਕੋਬ ਨਹੀਂ ਗਿਣੇ ਜਾਂਦੇ, ਅਤੇ ਉੱਥੇ ਪਾਣੀ ਪਹੁੰਚੇਗਾ ਤਾਂ ਮੇਰੇ ਖੇਤਾਂ 'ਚ ਨਹੀਂ ਪਹੁੰਚੇਗਾ। ਕਹਿਣ ਲੱਗੇ, ਸਾਈਂ ਲੋਕ, ਜਦੋਂ ਇੰਨੀ ਗੱਲ ਕਹੀ ਤਾਂ ਪੰਡਿਆਂ ਨੇ ਵੀ ਮੂੰਹ 'ਚ ਉਂਗਲਾਂ ਲੈ ਲਈਆਂ, ਗਾਹਾਂ ਗੱਲ ਨਹੀਂ ਆਉਂਦੀ, ਨਿਰੁੱਤਰ ਹੋ ਗਏ। ਸਾਧੂ ਆ ਗਏ, ਇਕੱਠੇ ਹੋ ਗਏ, ਰੌਲਾ ਪੈ ਗਿਆ ਵੀ ਇੱਕ ਇਹੋ ਜਿਹਾ ਪੁਰਖ ਆਇਆ ਜਿਹੜਾ ਆਹ ਗੱਲ ਕਰ ਰਿਹਾ। ਉੱਥੇ ਰੌਲਾ ਰੱਪਾ ਪਿਆ ਹੋਇਆ ਆਲੇ ਦੁਆਲੇ। ਸਿਆਣੇ ਕਹਿੰਦੇ, ਬੈਠ ਜਾਓ, ਬੈਠ ਕੇ ਗੱਲ ਕਰੀਏ, ਆਪਾਂ ਗੱਲ ਸਮਝੀਏ, ਕਹਿੰਦੇ ਕਿਵੇਂ? ਕਹਿਣ ਲੱਗੇ, ਸਤਿਗੁਰੂ ਬਾਹਰ ਆ ਗਏ, ਗੱਲ ਸਮਝਾਈ, ਸਮਝਾਉਣ ਤੋਂ ਬਾਅਦ ਬਚਨ ਚੱਲੇ। ਇਹੋ ਜਿਹੇ ਖਰੇ ਖਰੇ ਬਚਨ ਕਾਹਨੂੰ ਸੁਣੇ ਸੀ ਕਦੇ ਅਸੀਂ ਅੱਜ ਤੋਂ ਪਹਿਲਾਂ? ਅਤੇ ਐਂ ਲੱਗੇ ਵੀ ਬਚਨ ਕਰਦੇ ਨੇ ਅਤੇ ਸੂਰਜ ਚੜ੍ਹਦਾ ਤੁਰਿਆ ਜਾ ਰਿਹਾ, ਹਨੇਰਾ ਮਿਟਦਾ ਤੁਰਿਆ ਜਾ ਰਿਹਾ, ਮਨ ਦਾ ਪ੍ਰਕਾਸ਼ ਹੁੰਦਾ ਤੁਰਿਆ ਜਾ ਰਿਹਾ। ਸੋ ਸਾਈਂ ਲੋਕ, ਮੈਂ ਛੋਟੀ ਸੀ ਪਰ ਮੈਨੂੰ ਉਹ ਬਹੁਤ ਪਿਆਰੇ ਲੱਗੇ, ਉਹਨਾਂ ਦੇ ਬਚਨ ਮੇਰੇ ਦਿਲ ਵਿੱਚ ਘਰ ਕਰ ਗਏ। ਉਹ ਬਾਹਰ ਬੈਠ ਕੇ ਆਦਰ ਸਤਿਕਾਰ ਦੇ ਨਾਲ ਬਿਠਾਏ ਗਏ, ਬੜੇ ਬੜੇ ਸਾਧੂ ਆਏ, ਬੜੇ ਬੜੇ ਸੰਨਿਆਸੀ ਆਏ, ਨਾਗੇ ਆਏ, ਹੋਰ ਅਨੇਕਾਂ ਭੇਖਾਂ ਦੇ ਆਏ, ਅਤੇ ਸਾਰੇ ਉਹਨਾਂ ਨੂੰ ਨਮਸਕਾਰ ਕਰਕੇ ਜਾਂਦੇ ਰਹੇ। ਮੈਂ ਅਤੇ ਮੇਰੇ ਪਿਤਾ ਜੀ, ਮੇਰੀ ਮਾਤਾ ਜੀ, ਮੇਰਾ ਪਰਿਵਾਰ ਛੋਟਾ ਜੀ, ਅਸੀਂ ਬੈਠੇ, ਸਾਨੂੰ ਪੁੱਛਿਆ ਪਾਤਸ਼ਾਹ, ਅਸੀਂ ਜੀਵਾਂ ਤੇ ਸਾਡੇ ਕੋਲ ਕੋਈ ਮਨੁੱਖ ਨੇੜੇ ਤੇੜੇ ਨਹੀਂ ਰਹਿੰਦਾ, ਸਾਡਾ ਸਿਰਫ ਦੋ ਘਰਾਂ ਦਾ ਇੱਕ ਡੇਰਾ ਹੈ ਜਿਹਦੇ 'ਚ ਅਸੀਂ ਰਹਿੰਦੇ ਹਾਂ ਆਪਣੇ ਘਰਾਂ 'ਚ, ਜੰਗਲ ਦੇ ਅੰਦਰ ਪਸ਼ੂ ਪਾਲਦੇ ਹਾਂ, ਥੋੜ੍ਹੀ ਬਹੁਤੀ ਖੇਤੀ ਕਰਦੇ ਹਾਂ, ਸਾਡਾ ਸੰਯੋਗ ਇੱਥੇ ਚੁੱਕ ਲਿਆ ਹੈ, ਤੁਸੀਂ ਕਿਰਪਾ ਕਰੋ ਸਾਨੂੰ ਉਹ ਚੀਜ਼ ਬਖਸ਼ੋ ਜਿਹਦੇ ਨਾਲ ਸਾਡਾ ਜੰਮਣ ਮਰਨਾ ਖਤਮ ਹੋਏ। ਪਤਾ ਨਹੀਂ ਕਿਸ ਤਰ੍ਹਾਂ ਦੇ ਨਾਲ ਸਾਡੇ ਮੂੰਹ ਤੋਂ ਇਹ ਅੱਖਰ ਨਿਕਲੇ ਅਤੇ ਉਸ ਦਿਆਲੂ ਮੂਰਤੀ ਨੇ ਕਿਰਪਾ ਕੀਤੀ, ਸਾਡੇ ਸੀਸ 'ਤੇ ਹੱਥ ਰੱਖੇ ਅਤੇ ਐਂ ਪ੍ਰਤੀਤ ਦਿੱਤਾ ਜਿਵੇਂ ਹਜ਼ਾਰਾਂ ਸੂਰਜ ਕਰੋੜਾਂ ਸੂਰਜ ਅੰਦਰ ਪ੍ਰਕਾਸ਼ ਦੇ ਰਹੇ, ਪਰਮ ਟੁੱਟ ਗਏ ਅਤੇ ਕਿਸੇ ਅਜੀਬ ਰੰਗ ਦੇ ਵਿੱਚ ਪਹੁੰਚਾ ਦਿੱਤਾ, ਐਸੇ ਰੰਗ ਐਸੇ ਪਿਆਰ ਐਸੇ ਰਸ ਵਿੱਚ ਪਹੁੰਚਾ ਤਾ ਕਿ ਹੁਣ ਤੱਕ ਵੀ ਉਹ ਨਸ਼ਾ ਨਹੀਂ ਉਤਰਦਾ, ਵੱਧਦਾ ਹੀ ਤੁਰਿਆ ਜਾ ਰਿਹਾ, ਘਟਦਾ ਨਹੀਂ ਹੈ, ਅਤੇ ਕੋਈ ਖੁਮਾਰੀ ਇਹ ਚਾੜ ਦਿੱਤੀ। ਅਤੇ ਜਦੋਂ ਉਹਨਾਂ ਨੇ ਆਪਣੇ ਮੁੱਖ ਤੋਂ ਸ਼ਬਦ ਉਚਾਰਿਆ ਅਤੇ ਆਪ ਪਹਿਲਾਂ ਕਿਹਾ ਕਹੋ ਵਾਹਿਗੁਰੂ, ਕਹਿੰਦੇ ਵਾਹਿਗੁਰੂ ਉਸਦਾ ਕਹਿਣਾ ਕੀ ਸੀ, ਰੋਮ ਰੋਮ ਦੇ ਵਿੱਚ ਸਮਾ ਗਿਆ, ਸਮਾਇਆ ਹੀ ਨਹੀਂ ਸਭ ਥਾਂ 'ਤੇ ਸੁਣਨਾ ਸ਼ੁਰੂ ਕਰ, ਅਤੇ ਉਹਦੀ ਖੁਮਾਰੀ ਚੜ ਗਈ ਜਿਸ ਦੇ ਬਾਰੇ ਇਸ ਤਰ੍ਹਾਂ ਨਾਲ ਫਰਮਾਨ ਹੈ,
ਚੜੀ ਰਹੇ ਦਿਨ ਰਾਤ ਨਾ ਬਖਵਾਰੀ ਨਾ ਖੁਮਾਰੀ,
ਚੜੀ ਰਹੇ ਸਾਈਂ ਦੀ ਐਸੀ ਖੁਮਾਰੀ ਚੜ ਗਈ, ਐਸਾ ਨਾਂ ਜੋ ਅੱਖਰ ਬੋਲਿਆ ਰੋਮ ਰੋਮ ਦੇ ਵਿੱਚ ਰਚ ਗਿਆ, ਹੁਣ ਆਪੇ ਹੀ ਆਵਾਜ਼ ਆਉਂਦੀ ਹੈ, ਅਤੇ ਇੱਕ ਰਸ ਹੈ ਜੋ ਮੈਂ ਦੱਸ ਨਹੀਂ ਸਕਦੀ ਵੀ ਕਿਹਾ ਗਿਆ ਕਿਹਦੇ ਵਰਗਾ ਹੈ, ਅਤੇ ਐਂ ਮੈਨੂੰ ਪਤਾ ਮੈਂ ਹੁਣ ਹਮੇਸ਼ਾ ਖੁਸ਼ ਰਹਿਣੀ ਹੈ, ਦਲਗੀਰ ਨਹੀਂ ਕਦੇ ਵੀ ਹੋਈ, ਉਦਾਸ ਨਹੀਂ ਹੋਈ ਕਦੇ ਵੀ, ਮੇਰੀਆਂ ਅੱਖਾਂ 'ਚੋਂ ਹੁਣ ਹੰਝੂ ਨਹੀਂ ਜਾਂਦੇ, ਮੇਰੇ ਅੰਦਰ ਇੱਕ ਖੇੜਾ ਜਿਹੜਾ ਲਹਿਰਾ ਮਾਰਦਾ ਹੈ ਅਤੇ ਮੇਰੇ 'ਤੇ ਸਹਿ ਨਹੀਂ ਹੁੰਦੇ ਆ, ਜਦੋਂ ਬਹੁਤ ਹੋ ਜਾਂਦਾ ਫਿਰ ਮੈਂ ਉੱਚੀ ਉੱਚੀ ਸ਼ਬਦ ਗਾਉਣ ਲੱਗ ਜਾਂਦੀ ਹਾਂ, ਉਸ ਵੇਲੇ ਮੇਰੇ ਮੂੰਹ ਤੋਂ ਜੋ ਮੈਂ ਬਾਣੀ ਉੱਥੇ ਰਹਿ ਕੇ ਗੁਰੂ ਮਹਾਰਾਜ ਕੋਲ ਇਕੱਠੀ ਕਰੀ, ਪਿਤਾ ਜੀ ਨੇ ਲਿਖੀ ਅਤੇ ਉਹਦੇ ਬਾਅਦ ਅਸੀਂ ਸਾਰਿਆਂ ਨੇ ਜਵਾਨੀ ਯਾਦ ਕਰੀ, ਹੁਣ ਸਾਨੂੰ ਬਹੁਤ ਉਹਨਾਂ ਦੇ ਸ਼ਬਦ ਯਾਦ ਨੇ ਜਿਹੜੇ ਅਸੀਂ ਵਾਰੀ ਵਾਰੀ ਪੜ੍ਹਦੇ ਰਹਿੰਦੇ ਹਾਂ, ਅਤੇ ਰਾਤ ਨੂੰ ਅਸੀਂ ਇਕੱਠੇ ਹੁੰਦੇ ਹਾਂ ਜਦੋਂ ਪ੍ਰਸ਼ਾਦਾ ਛਕ ਲੈਂਦੇ ਹਾਂ, ਉਸ ਵੇਲੇ ਅਸੀਂ ਬੈਠ ਕੇ ਸੌਣ ਤੋਂ ਪਹਿਲਾਂ ਉਹ ਬਾਣੀ ਨੂੰ ਗਾ ਕੇ ਪੜ੍ਹਦੇ ਹਾਂ ਅਤੇ ਆਨੰਦ ਆਉਂਦਾ, ਇੱਕ ਰਸ ਵਿੱਚ ਰਹਿੰਦੇ। ਇਹ ਬਚਨ ਸਾਰੇ ਹੀ ਸਾਈਂ ਲੋਕ ਵਾਸਤੇ ਅਜੀਬ ਮਹਿਨੇ ਰੱਖਦੇ ਸੀ, ਹੈ ਰਸ ਖੁਮਾਰੀ ਖੇੜਾ, ਮੈਨੂੰ ਤਾਂ ਆ ਨਹੀਂ ਰਿਹਾ, ਮੈਂ ਤਾਂ ਉਦਾਸੀਆਂ ਵਿੱਚ ਲੰਘ ਰਿਹਾ, ਮੈਂ ਤਾਂ ਰੋਣਿਆਂ ਧੋਣਿਆਂ 'ਚ ਲੰਘ ਰਿਹਾ, ਮੈਂ ਤਾਂ ਹਾਵਿਆਂ ਵਿੱਚ ਲੰਘ ਰਿਹਾ ਅਤੇ ਚੋਰੀਆਂ ਵਿੱਚ ਕਹਿਣਾ ਵੀ ਹੇ ਪ੍ਰਭੂ ਮੈਨੂੰ ਵੀ ਕਦੇ ਦਰਸ਼ਨ ਹੋਣਗੇ। ਉਸ ਵੇਲੇ ਅੰਦਰੋਂ ਆਵਾਜ਼ ਉੱਠੀ, ਕੋਈ ਪਿਆਰਾ ਮੈਨੂੰ ਪਰਮੇਸ਼ਰ ਦਾ ਰਸਤਾ ਦੱਸੇ, ਮੈਨੂੰ ਦੱਸੇ ਉਹ ਪਿਆਰਿਓ ਰਸਤਾ ਸਾਈਂ ਦੇ ਖੁਦਾ, ਮੈਨੂੰ ਦੱਸੇ ਉਹ ਪਿਆਰਿਓ ਰਸਤਾ ਸਾਈਂ ਦੇ ਖੁਦਾ। ਦਰ ਵਸੇ ਕਵਨ ਦਰ ਕਹੀਐ ਦਰਾਂ ਪੀਤਰ ਦਰ ਕਵਨ ਲਹੈ ਜਿਸ ਦਰ ਕਾਰਨ ਫਿਰਾਂ ਉਦਾਸੀ ਸੋ ਦਰ ਕੋਈ ਆਏ ਕਹੈ ਕਹਿਣ ਲੱਗੇ ਵੀ ਬਾ ਜਿਸ ਦਰਵਾਜ਼ੇ ਤੇ ਪਹੁੰਚਣ ਵਾਸਤੇ ਮੈਂ ਉਦਾਸ ਧਾਰਿਆ ਦੋ ਢਾਈ ਢਾਈ ਸੌ ਸਾਲ ਤੋਂ ਇਹ ਨਿਰਜਣ ਬਨ ਵਿੱਚ ਰਹਿਣਾ ਕੋਈ ਆ ਕੇ ਮੈਨੂੰ ਰਸਤਾ ਦੱਸੇ ਬੇਟਾ ਤੂੰ ਹੀ ਦੱਸ ਮੈਨੂੰ ਕਹਿਣ ਲੱਗੀ ਸਾਈਂ ਲੋਕ ਜਦੋਂ ਅਸੀਂ ਸਤਿਗੁਰੂ ਜੀ ਦੇ ਪਾਸ ਸੀ ਉਸ ਵੇਲੇ ਉਹਨਾਂ ਦੇ ਪ੍ਰਵਚਨ ਸੁਣੇ ਸੀ ਅਸੀਂ ਉਹ ਕਹਿੰਦੇ ਸੀ ਜਦ ਤਾਈਂ ਆਦਮੀ ਜਿਉਂਦਾ ਹੈ ਉਹਨਾਂ ਚਿਰ ਉਹਨੂੰ ਪ੍ਰਭੂ ਨਹੀਂ ਮਿਲ ਸਕਦਾ ਜਦੋਂ ਜਿਉਂਦਾ ਮਰ ਜਾਏਗਾ ਮਰ ਕੇ ਫਿਰ ਜਿਉਂਦਾ ਹੋਏਗਾ ਫਿਰ ਕਹਿੰਦੇ ਮਿਲਦਾ ਕਹਿਣ ਲੱਗੇ ਹੈ ਆਹ ਤਾਂ ਬੜੀ ਅਜੀਬ ਬਾਤ ਕਹਿ ਦਿੱਤੀ ਕਿ ਜਿਉਂਦੇ ਨੂੰ ਮਿਲਦਾ ਨਹੀਂ ਜਿਉਂ ਕੇ ਜਦੋਂ ਜਿਉਂਦਾ ਮਰ ਜਾਏਗਾ ਮਰ ਕੇ ਜਿਉਂਦਾ ਹੋ ਜਾਏਗਾ ਫਿਰ ਮਿਲੇਗਾ ਉਹ ਕਹਿਣ ਲੱਗੇ ਮਹਾਰਾਜ ਕਹਿੰਦੇ ਨੇ ਵੀ ਸਰੀਰ ਤੋਂ ਨਹੀਂ ਸਰੀਰ ਦੇ ਵਿੱਚ ਜਿਉਂਦੀ ਕਿਹੜੀ ਚੀਜ਼ ਹੈ ਉਹ ਜਿਉਂਦੀਆਂ ਚੀਜ਼ਾਂ ਜਿੰਨੀ ਦੇਰ ਤੱਕ ਨਹੀਂ ਮਰਦੀਆਂ ਉਹ ਚੀਜ਼ਾਂ ਮੁਰਦੀਆਂ ਨੇ ਬੁਸੀਆਂ ਹੋਈਆਂ ਚੀਜ਼ਾਂ ਨੇ ਸਰੀਰ ਦੇ ਅੰਦਰ ਬੇਲੋੜੀਆਂ ਚੀਜ਼ਾਂ ਨੇ ਉਹਨਾਂ ਦਾ ਕੰਮ ਕੀ ਹੈ ਜੀਵ ਨੂੰ ਫਸਾਉਣਾ ਜਨਮਾਂ ਜਨਮਾਂਤਰਾਂ 'ਚ ਘੁਮਾਉਣਾ ਅਤੇ ਇਸ ਨੂੰ ਪਰਮੇਸ਼ੁਰ ਦੇ ਨਾਲੋਂ ਵਿਛੋੜ ਕੇ ਰੱਖਣਾ ਅਤੇ ਸਤਿਗੁਰੂ ਮੇਰੇ ਕਹਿੰਦੇ ਨੇ ਕਿ ਇਹਨਾਂ ਦੇ ਵਿੱਚੋਂ ਜਿਹੜੀ ਸਾਰਿਆਂ ਨਾਲੋਂ ਖਤਰਨਾਕ ਚੀਜ਼ ਹੈ ਉਹ ਇੱਕ ਹੰਗਤਾ ਅਤੇ ਮਮਤਾ ਹੈ ਜਿਹਨੂੰ ਮੈਂ ਕਹਿੰਦੇ ਨੇ ਮੈਂ ਅਤੇ ਮੇਰੀ ਹੈ ਜਦ ਤੱਕ ਮੈਂ ਅਤੇ ਮੇਰੀ ਜਿਉਂਦੀ ਹੈ ਜਿੰਨਾ ਚਿਰ ਮੈਂ ਅਤੇ ਮੇਰੀ ਨਾਲ ਗੱਲ ਕਰਦਾ ਉਹ ਜਿਉਂਦਾ ਹੈ ਉਹਦੇ ਵਾਸਤੇ ਰੱਬ ਦਾ ਦਰ ਨਹੀਂ ਖੁੱਲ੍ਹਾ ਇਹ ਮੈਂ ਅਤੇ ਮੇਰੀ ਜਿਹੜੀ ਹੈ ਇਹ ਅੰਤਸ਼ਕਰਨ 'ਚ ਵੱਸਦੀ ਹੈ ਅੰਤਸ਼ਕਰਨ 'ਚ ਬੁੱਧੀ ਵੱਸਦੀ ਹੈ ਅੰਤਸ਼ਕਰਨ 'ਚ ਮਨ ਵੱਸਦਾ ਹੈ ਅਤੇ ਸਤਿਗੁਰੂ ਇਹ ਕਹਿੰਦੇ ਸੀ ਕਿ ਜੇ ਕੋਈ ਬੰਦਾ ਪਰਮੇਸ਼ੁਰ ਦੇ ਸ਼ੌਕ ਵਾਲਾ ਇਹ ਚਾਰੇ ਚੀਜ਼ਾਂ ਗੁਰੂ ਨੂੰ ਅਰਪਣ ਕਰ ਦੇਵੇ ਉਸ ਵੇਲੇ ਉਹ ਮਰ ਜਾਇਆ ਕਰਦਾ ਜਿਉਂਦਾ ਨਹੀਂ ਰਿਹਾ ਕਰਦਾ ਉਹ ਮਰੇ ਹੋਏ ਨੂੰ ਫਿਰ ਗੁਰੂ ਜਵਾਲਦਾ ਕੌਸਮਿਕ ਬਿਰਤੀ 'ਚ ਉਨਮਨੀ 'ਚ ਅਵਸਥਾ 'ਚ ਆਤਮਕ ਮੰਡਲ ਦੇ ਵਿੱਚ ਜਿਉਂਦਾ ਕਰਦਾ ਅਤੇ ਉਹ ਫਿਰ ਪਰਮੇਸ਼ੁਰ ਦੇ ਦਰ 'ਤੇ ਪਹੁੰਚ ਸਕਦਾ ਕਿਨਵੇ ਤਾਂ ਸਾਗਰ ਤਰੀਐ ਜੀਵ ਧਿਆਨ ਨਹੀਂ ਮਰੀਐ ਕਹਿਣ ਲੱਗਿਆ ਫਿਰ ਇਹ ਤਾਂ ਬੜੀ ਗੱਲ ਔਖੀ ਹੈ ਗੱਲ ਤਾਂ ਪਤੇ ਦੀ ਕਰਦੀਆਂ ਬੇਟਾ ਪਰ ਮੁਸ਼ਕਲ ਬਹੁਤ ਹੈ
ਜੀਵਤ ਮਰਿਆ ਨਹੀਂ ਜਾਂਦਾ ਕਿਵੇਂ ਜੀਵਤ ਮਰੀ
ਜੋ ਮਹਾਰਾਜ ਕਹਿੰਦੇ ਨੇ, ਜੋ ਤੇਰੇ ਸਤਿਗੁਰੂ ਜੀ ਕਹਿੰਦੇ ਨੇ, ਗੱਲ ਤਾਂ ਠੀਕ ਹੈ, ਪਰ ਇਹ ਮਰਨਾ ਤਾਂ ਹੱਥ ਤੋਂ ਜ਼ਿਆਦਾ ਔਖਾ ਹੈ। ਕਿਵੇਂ ਮਰੇ, ਇਸ ਗੱਲ ਦੀ ਸੋਚੀ ਨਹੀਂ ਪੈਂਦੀ। ਕਹਿਣ ਲੱਗੇ ਸਾਈਂ ਲੋਕ, ਮੈਂ ਦੇਖਦੀ ਰਹੀ ਹਾਂ ਉੱਥੇ ਬੈਠੀ, ਬੜੇ ਬੜੇ ਵਿਦਵਾਨ ਆਏ, ਗਿਆਨੀ ਪੁਰਸ਼ ਆਏ, ਗਿਆਨਾਨੰਦ ਦੀ ਪ੍ਰਾਪਤੀ ਕਰਨ ਵਾਲੇ ਆਏ, ਅਤੇ ਜਦੋਂ ਮਹਾਰਾਜ ਨੇ ਦੇਖਿਆ ਵੀ ਸ਼ਰਧਾਲੂ ਨੇ, ਸੱਚਮੁੱਚ ਦੀ ਇਹਨਾਂ 'ਚ ਲਗਨ ਹੈ, ਅਤੇ ਕਿੰਨਿਆਂ ਜਨਮਾਂ ਜਨਮਾਂਤਰਾਂ ਤੋਂ ਭਟਕਦੇ ਫਿਰਦੇ ਨੇ, ਉਸ ਵੇਲੇ ਮੇਰੇ ਸਤਿਗੁਰੂ ਨੇ ਇੱਕ ਗੱਲ ਕਹੀ ਕਿ ਤੁਸੀਂ ਜੋ ਕੁਛ ਤੁਹਾਡੇ ਪਾਸ ਹੈ ਉਹ ਮੈਨੂੰ ਦੇ ਦਿਉ, ਸਾਡੇ ਅਰਪਣ ਕਰ ਦਿਉ ਜੋ ਕੁਛ ਵੀ ਹੈ। ਅਤੇ ਉਹਨਾਂ 'ਚ ਬੜੇ ਸਿਆਣੇ ਬੰਦੇ ਸੀ, ਉਹ ਕਹਿਣ ਲੱਗੇ ਮਹਾਰਾਜ, ਜੋ ਜਾਇਦਾਦ, ਜੋ ਪੈਸਾ ਟਕਾ, ਜੋ ਮਾਲ ਮਤਾ ਅਸੀਂ ਸੰਕਲਪ ਕਰਦੇ ਹਾਂ ਪਵਿੱਤਰ ਭੂਮੀ 'ਤੇ ਬੈਠ ਕੇ, ਵੀ ਅਸੀਂ ਇਹ ਤੁਹਾਨੂੰ ਅਰਪਣ ਕਰ ਦਿੱਤਾ। ਮਹਾਰਾਜ ਕਹਿੰਦੇ ਹੁਣ ਪੁੱਛੋ। ਤੁਰਨਾ ਕਰਨ ਲੱਗੇ, ਮਹਾਰਾਜ ਕਹਿੰਦੇ ਦੇਖੋ, ਇਹ ਫੁਰਨਾ ਕਰਨ ਦਾ ਕਰਨ ਜੋ ਕਰਦਾ ਹੈ, ਇਹ ਮਨ ਦਾ ਸਵਾਲ ਹੁੰਦਾ, ਇਹ ਵੀ ਸਾਨੂੰ ਅਰਪਣ ਕਰ ਲਓ। ਮਨ ਵਿੱਚ ਹੈ ਸਤਿਗੁਰ ਕੇ ਪਾਸ ਅਤੇ ਸੇਵਕ ਕੇ ਕਾਰਜ ਰਾਸ, ਇਹ ਵੀ ਦੇ ਦਿਓ ਸਾਨੂੰ। ਉਹਦੇ ਬਾਅਦ ਕਹਿੰਦੇ ਫਿਰ ਸੋਚਣ ਲੱਗੇ, ਕਹਿੰਦੇ ਹੁਣ ਜਿਹੜਾ ਸੰਸਾਰ ਤੁਸੀਂ ਸੋਚਦੇ ਹੋ, ਇਹ ਬੁੱਧੀ ਦਾ ਧਰਮ, ਇਹ ਬੁੱਧੀ ਵੀ ਸਾਨੂੰ ਅਰਪਣ ਕਰ ਦਿਓ। ਉਹ ਵੀ ਅਰਪਣ ਕਰ ਦਿੱਤੀ। ਅਤੇ ਫਿਰ ਕਹਿੰਦੇ ਹੁਣ ਪੁੱਛੋ। ਜਦੋਂ ਫਿਰ ਪੁੱਛਣ ਲੱਗੇ, ਕਹਿੰਦੇ ਇਹ ਜਿਹੜੀ ਚਿਤਵਨ ਹੈ, ਚਿਤਵਨੀ ਕਰਦੇ ਹੋ, ਇਹ ਚਿੱਤ ਦਾ ਧਰਮ ਹੈ, ਇਹ ਵੀ ਸਾਨੂੰ ਅਰਪਣ ਕਰ ਦਿਓ। ਉਹਦੇ ਬਾਅਦ ਕਹਿੰਦੇ ਹੁਣ ਕੀ ਬਚ ਗਿਆ ਤੁਹਾਡੇ ਕੋਲ? ਕਹਿੰਦੇ ਮਹਾਰਾਜ, ਸਰੀਰ ਵੀ ਤੁਹਾਨੂੰ ਅਰਪਣ ਕਰਤਾ, ਮਨ ਵੀ ਕਰਤਾ, ਬੁੱਧੀ ਵੀ ਕਰਤੀ, ਚਿਤਵਨਾ ਵੀ ਕਰਤੀ, ਹੁਣ ਦੇਖੋ ਤੁਹਾਡੇ ਕੋਲ ਕੀ ਬਚਦਾ। ਸਿਆਣੇ ਸੀ, ਸ਼ਾਸਤਰ ਪੜ੍ਹੇ ਹੋਏ ਸੀ, ਕਹਿਣ ਲੱਗੇ ਮਹਾਰਾਜ ਹੁਣ ਤਾਂ ਮੈਂ ਭਾਵ ਬਚਦਾ। ਕਹਿੰਦੇ ਇਹ ਵੀ ਦੇ ਦਿਓ ਸਾਨੂੰ। ਕਹਿੰਦੇ ਮੈਂ ਦੇਖਿਆ, ਹੈਰਾਨ ਹੋ ਗਈ ਕਿ ਉਹਦੇ ਬਾਅਦ ਉਹਨਾਂ ਨੇ ਨੇਤਰ ਬੰਦ ਕਰ ਲਏ, ਕੋਈ ਖੋਲਦਾ ਹੀ ਨਹੀਂ, ਫੁਰਨਾ ਬੰਦ ਹੋ ਗਿਆ। ਮੈਂ ਭਾਵ ਜਨ ਗੁਰੂ ਦੇ ਅਰਪਣ ਕਰਤਾ, ਹੁਣ ਬਾਕੀ ਕੀ ਰਹਿ ਗਿਆ? ਬਾਕੀ ਆਪਣਾ ਆਪ ਸਾਥੀ ਭਾਵ ਰਹਿ ਗਿਆ। ਕਹਿਣ ਲੱਗੀ ਇਸ ਤਰ੍ਹਾਂ ਦੇ ਨਾਲ ਮੈਂ ਦੇਖਿਆ, ਐਂ ਉਧਾਰ ਕਰਾਉਂਦੇ। ਕਹਿੰਦੇ ਇਹ ਤਾਂ ਬੜਾ ਔਖਾ ਹੈ, ਮੈਂ ਮੇਰੀ ਨੂੰ ਤਾਂ ਛੱਡਣਾ, ਜਵਾਨੀ ਤਾਂ ਅਸੀਂ ਛੱਡ ਦਾਂਗੇ, ਲੇਕਿਨ ਸੱਚਮੁੱਚ ਨਹੀਂ ਛੱਡ ਸਕਦੇ, ਬੜਾ ਔਖਾ ਹੈ ਕੰਮ। ਇਸੇ ਕਰਕੇ ਪਿਆਰ ਦੀ ਖੇਡ ਨੂੰ ਕਿਹਾ, ਜੇ ਤਾਂ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਤੀਜਾ ਕਾਣ ਨਾ ਗਿਜੈ। ਕਿਉਂਕਿ ਇਹ ਸਾਰੀਆਂ ਚੀਜ਼ਾਂ ਸਿਰ 'ਚ ਰਹਿੰਦੀਆਂ, ਦਿਮਾਗ 'ਚ ਰਹਿੰਦੀਆਂ, ਮਨ ਵੀ ਦਿਮਾਗ ਵਿੱਚ ਹੈ, ਪੰਜਾਂ ਤੱਤਾਂ ਦਾ ਬਣਿਆ ਹੋਇਆ, ਪੰਜਾਂ ਤੱਤਾਂ ਦੀ ਬਣੀ ਹੋਈ ਬੁੱਧੀ ਵੀ ਬ੍ਰੇਨ ਵਿੱਚ ਹੈ, ਅਤੇ ਚਿੱਤ ਜਿਹੜਾ ਇਹ ਵੀ ਪੰਜਾਂ ਤੱਤਾਂ ਦੇ ਵਿੱਚੋਂ ਬਣਿਆ ਹੋਇਆ ਹੋਣ ਕਰਕੇ ਇਹ ਵੀ ਬ੍ਰੇਨ ਵਿੱਚ ਹੈ, ਅਤੇ ਮੈਂ ਭਾਵ ਦੀ ਜੋ ਚਿੱਤ ਬਣਾਏ ਇਹ ਵੀ ਬ੍ਰੇਨ ਵਿੱਚ ਹੈ, ਇਹ ਵਾਧੂ ਚੀਜ਼ਾਂ ਨੇ। ਜਦੋਂ ਇਹ ਅਰਪਣ ਕਰ ਦਿੰਦੇ ਹਾਂ ਗੁਰੂ ਦੇ, ਫਿਰ ਬਾਕੀ ਕੀ ਰਹਿ ਗਿਆ? ਫਿਰ ਸਾਖੀ ਪਦ ਆਪਣਾ ਸਰੂਪ ਰਹਿ ਜਾਂਦਾ। ਕਹਿਣ ਲੱਗੀ ਸਾਈਂ ਲੋਕ, ਇਹ ਮੇਰੇ ਗੱਲਾਂ ਚੰਗੀ ਤਰ੍ਹਾਂ ਯਾਦ ਨੇ ਜੋ ਉੱਥੇ ਵਰਤੀਆਂ, ਅਤੇ ਮੈਂ ਦੇਖਿਆ ਉਹ ਬੋਲਦਾ ਹੀ ਨਹੀਂ, ਕੋਈ ਸਮਾਧੀਆਂ ਹੀ ਲੱਗ। ਕਹਿੰਦੀ ਮੈਂ ਸੋਚਿਆ ਵੀ ਹੁਣੇ ਮਰ ਗਏ ਸਾਰੇ। ਕਹਿੰਦੀ ਉਹ ਤੋਂ ਬਾਅਦ ਘੰਟੇ ਲੰਘ ਗਏ, ਪਹਿਰ ਲੰਘ ਗਏ, ਮੇਰੇ ਸਤਿਗੁਰੂ ਨੇ ਸਾਵਧਾਨ ਕਰੇ, ਆਤਮਾ ਸਾਕਸ਼ਾਤ ਹੋਇਆ, ਅਤੇ ਨਾਲ ਕਹਿਣ ਲੱਗੇ, ਲਓ ਬਈ ਇਸ ਜਿਹੜੀਆਂ ਚੀਜ਼ਾਂ ਤੁਸੀਂ ਸਾਡੇ ਅਰਪਣ ਕੀਤੀਆਂ ਨਾ ਸਾਰੀਆਂ ਹੀ, ਘਰ ਬਾਰ ਜ਼ਮੀਨ ਜਾਇਦਾਦ ਸਰੀਰ ਮਨ ਚਿੱਤ ਬੁੱਧ ਅਹੰ ਭਾਵ, ਇਹ ਹੁਣ ਸਾਡੀਆਂ ਤੁਸੀਂ ਵਾਪਸ ਲੈ ਲਓ, ਇਹ ਤੁਹਾਡਾ ਅਧਿਕਾਰ ਨਹੀਂ ਇਹਨਾਂ 'ਤੇ। ਇਹਦੇ ਨਾਲ ਜੋ ਤੁਸੀਂ ਹੁਣ ਅਨੁਭਵ ਕਰਿਆ, ਇਹ ਅਨੁਭਵ ਕਰਦੇ ਰਹਿਣਾ, ਸਰੀਰ ਦੇ ਨਾਲ ਕਿਰਤ ਕਰੋ, ਕਮਾਈ ਕਰੋ, ਬਾਲ ਬੱਚਿਆਂ ਨੂੰ ਪਾਲੋ, ਓਬਲੀਗੇਸ਼ਨਸ ਪੂਰੀਆਂ ਕਰੋ ਸੰਸਾਰ ਦੀਆਂ, ਬੁੱਧੀ ਦੇ ਨਾਲ ਨੇਕ ਕੰਮ ਚਿਤਵਨ ਕਰੋ, ਚਿੱਤ ਦੇ ਨਾਲ ਦੂਜਿਆਂ ਦਾ ਭਲਾ ਚਿਤਵਣਾ ਕਰੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਕਾ ਭਲਾ। ਅਤੇ ਜਿਹੜੀ ਝੂਠੀ ਮਾਇਆ ਹੈ ਇਹ ਤੋਂ ਸਰੀਰ ਦਾ ਹੀ ਕੰਮ ਲਓ, ਲੇਕਿਨ ਰਹੋ ਅਸਲੀ ਸੱਚੀ ਮਾਇਆ ਦੇ ਅੰਦਰ। ਕਹਿੰਦੇ ਸਾਈਂ ਲੋਕ, ਇੰਨਾ ਕੁ ਤਾਂ ਮੈਨੂੰ ਪਤਾ, ਕਿਨਵਿਧ ਸਾਗਰ ਤਰੀਐ ਜੀਵ ਧਿਆਨ ਹੈ ਮਰੀਐ, ਤੇ ਜੀਵਤ ਮਰਨੀ ਹੁੰਦਾ ਕਹਿੰਦੇ। ਫਿਰ ਉਹਨਾਂ ਨੇ ਦਰਵਾਜ਼ਾ ਦੱਸਿਆ ਕਿ ਦੁੱਖ ਦਰਵਾਜ਼ਾ ਰੋਹ ਰਖਵਾਲਾ ਆ ਸੰਦੇਸ਼ਾ ਦੋਏ ਪੱਟ ਜਾਵੇ। ਦੁੱਖ ਤੇ ਸੁੱਖ ਨੂੰ ਜਿੰਨਾ ਚਿਰ ਬਰਾਬਰ ਨਹੀਂ ਜਾਣਦਾ ਆਦਮੀ, ਜਦ ਤਾਈਂ ਉਹਦੇ ਚਿੱਤ 'ਚ ਇਹ ਭਾਵਨਾ ਨਹੀਂ ਜਾਗਦੀ ਕਿ ਕੀਤਿਆਂ ਦੁੱਖ ਭੁੱਖ ਸਦ ਮਾਰ ਇਹ ਪੇ ਦਾਤ ਤੇਰੀ ਦਾਤਾਰ, ਜਦ ਤਾਈਂ ਦੁੱਖ ਨੂੰ ਦਾਤ ਨਹੀਂ ਸਮਝਦਾ, ਦੁੱਖ ਨਾਲ ਸਮਝੌਤਾ ਨਹੀਂ ਹੁੰਦਾ, ਦੁੱਖ ਨਾਲ ਵਿਰੋਧ ਹੈ, ਕਿਉਂਕਿ ਸਭ ਲੋਕ ਦੁੱਖ ਨੂੰ ਨਫ਼ਰਤ ਕਰਦੇ। ਸੰਸਾਰ ਦੇ ਅੰਦਰ ਕੋਈ ਨਹੀਂ ਜਿਹੜਾ ਦੁੱਖ ਨਾਲ ਸਮਝੌਤਾ ਕਰ ਲਵੇ। ਤੇ ਮਹਾਰਾਜ ਕਹਿੰਦੇ ਆ ਵੀ ਦੋਹਾਂ ਨੂੰ ਜਦ ਤੱਕ ਸਮ ਨਹੀਂ ਕਰਦਾ, ਦੁੱਖ ਤੇ ਸੁੱਖ ਨੂੰ ਬਰਾਬਰ ਦੇ ਪੱਧਰ ਤੇ ਨਹੀਂ ਲਿਆਉਂਦਾ, ਕਹਿੰਦੇ ਉਹਨਾਂ ਚਿਰ ਉਹ ਦਰਵਾਜ਼ਾ ਨਹੀਂ ਖੋਲਦਾ। ਜਦ ਬਰਾਬਰ ਦੀ ਪੱਧਰ ਤੇ ਲਿਆਇਆ ਫਿਰ ਦਰਵਾਜ਼ਾ ਖੁੱਲ ਗਿਆ, ਤੇ ਫਿਰ ਰੋਹ ਹੈ ਇਹਨੂੰ ਦਿਆ 'ਚ ਬਦਲਣਾ ਪੈਂਦਾ, ਤੇ ਉਹ ਬਦਲ ਕੇ ਫਿਰ ਇਹ ਰਖਵਾਲਾ ਜਿਹੜਾ ਲੰਘਣ ਦੇ ਦਿੰਦਾ। ਆਸ ਅੰਦੇਸ਼ਾ ਪੱਟ ਜੇ ਦੋਏ ਪੱਟ ਜਿਹੜੇ, ਆਸਾ ਅਤੇ ਅੰਦੇਸ਼ਾ ਵੀ ਮੈਨੂੰ ਆਹ ਚੀਜ਼ਾਂ ਮਿਲ ਜਾਣ, ਐ ਕਿਤੇ ਮੇਰੇ ਕੋਲੋਂ ਚਲੀਆਂ ਨਾ ਜਾਣ। ਕਹਿੰਦੇ ਇਹਦੇ ਉੱਪਰ ਦੀ ਜਾਂ ਲੰਘ ਜਾਂਦਾ, ਹੁਕਮ 'ਚ ਆ ਜਾਂਦਾ, ਰਜ਼ਾ 'ਚ ਆ ਜਾਂਦਾ, ਫਿਰ ਇਹ ਦਰਵਾਜ਼ਾ ਵੀ ਲੰਘ ਹੋ ਜਾਂਦਾ। ਮਾਇਆ ਜਲ ਖਾਈ ਪਾਣੀ ਹਾਂਡੇ ਡੂੰਘੀ ਖਾਈ ਹੈ ਇਹਦੇ 'ਚ ਮਾਇਆ ਦੀ, ਪਾਣੀ ਘਰ ਬੰਨ੍ਹਿਆ ਮਾਇਆ ਦੀ ਸ਼ਕਤੀ ਦੇ ਵਿੱਚ ਘਰ ਬੰਨਿਆ ਹੋਇਆ, ਸਤ ਕੇ ਆਸਣ ਪੁਰਖ ਰਹਿ ਇਹ ਸਰੀਰ ਦੇ ਵਿੱਚ ਇਹ ਵਾਹਿਗੁਰੂ ਰਹਿੰਦਾ। ਚਿੰਤੀ ਨਾਮਾ ਅੰਤ ਨਾ ਜਾਣਿਆ, ਨਾਮਾਂ ਦਾ ਕੋਈ ਅੰਤ ਨਹੀਂ ਹੈ ਵੀ ਕਿੰਨੇ ਕਿੰਨੇ ਪਰਮੇਸ਼ੁਰ ਦੇ। ਤੁਮ ਸਰ ਨਾਹੀਂ ਅਵਰ ਹਰੇ, ਉੱਚਾ ਨਹੀਂ ਕਹਿਣਾ ਮਨ ਮੇ ਰਹਿਣਾ, ਆਪੇ ਜਾਣਾ ਆਪ ਕਰਨਾ ਤੇ ਅੰਦੇਸ਼ਾ ਹੈ। ਕਹਿੰਦੇ ਉਹਨਾਂ ਚਿਰ ਇੱਕ ਇੱਕ ਨਹੀਂ ਕਹਿ ਸਕਦਾ, ਇੱਕੋ ਇਹ ਕਹੇ ਸਭ ਕੋਈ ਹਉਮੈ ਗਰਭ ਵਿਆਪੇ। ਮੂੰਹ ਤੋਂ ਤਾਂ ਕਹਿੰਦੇ ਇੱਕੋ ਵਾਹਿਗੁਰੂ ਹੈ, ਲੇਕਿਨ ਹਉਮੈ ਅਤੇ ਗਰਭ 'ਚ ਵਿਆਪੇ ਹੋਏ, ਆਸਾ ਦੇ ਅੰਦੇਸ਼ਾ 'ਚ ਪਏ ਹੋਏ, ਕਹਿੰਦੇ ਕਿਵੇਂ ਇੱਕ ਕਹਿ ਸਕਦਾ। ਆਸਾ ਪਿੱਤਰ ਰਹੇ ਨਿਰਾਸਾ ਤਾਂ ਨਾਨਕ ਏਕ ਮਿਲਾ, ਆਸਾ ਦੇ ਵਿੱਚ ਨਿਰਾਸਾ ਰਹੇ, ਜੋ ਕੁਛ ਹੋਣਾ ਹੋ ਹੀ ਜਾਵੇ। ਵਾਹਿਗੁਰੂ ਦੇ ਹੁਕਮ 'ਚ ਰਹੇ ਨਾ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾ ਤਾਂ ਨਾਨਕ ਏਕ ਮਿਲਿਆ। ਕਹਿੰਦੇ ਮਹਾਰਾਜ ਨੇ ਤਾਂ ਇਹ ਰਸਤਾ ਦੱਸਿਆ ਪੀਰ ਜੀ, ਵੀ ਫੇਰ ਮਿਲਦਾ। ਇਨ ਵਿਦ ਸਾਗਰ ਤਰੀਆ ਜੀਵਦਿਆਂ ਇਉਂ ਮਰੀਆ, ਕਹਿੰਦੇ ਇਹ ਤਰੀਕਾ ਦੱਸਿਆ ਜਿਉਂਦੇ ਮਰਨ ਦਾ। ਸੋ ਇਸ ਤਰ੍ਹਾਂ ਦੇ ਨਾਲ ਬੀਬੀ ਨੇ ਬਚਨ ਕੀਤੇ, ਅਤੇ ਉਸ ਵੇਲੇ ਕਹਿਣ ਲੱਗੇ ਕਹਿੰਦੇ ਤੂੰ ਬੇਟਾ ਉਹਨੂੰ ਯਾਦ ਕਿਵੇਂ ਕਰਦੀ ਹੈ। ਕਹਿੰਦੇ ਮੈਂ ਤਾਂ ਉਹਨਾਂ ਦਾ ਨਾਂ ਨਹੀਂ ਲਿਆ ਕਦੇ, ਮੈਂ ਤਾਂ ਉਹਨਾਂ ਨੂੰ ਤੂੰ ਜੀ ਕਹਿੰਦੀ ਹਾਂ, ਤੂੰ ਜੀ। ਅਤੇ ਉਹ ਤੂੰ ਜੀ ਮੇਰੇ ਅੰਦਰ ਇੰਨੇ ਵਸੇ ਨੇ, ਜਦ ਤੋਂ ਮੈਂ ਦਰਸ਼ਨ ਕਰੇ ਨੇ ਮੇਰੇ ਅੰਦਰੋਂ ਗਏ ਹੀ ਨਹੀਂ ਹੈ, ਅਤੇ ਮੈਨੂੰ ਤਾਂ ਹੁਣ ਚਾਰੇ ਹੀ ਪਾਸੇ ਉਹਨਾਂ ਦਾ ਜਿੱਧਰ ਨੂੰ ਮੈਂ ਦੇਖਦੀ ਹਾਂ ਉੱਧਰ ਹੀ ਉਹਨਾਂ ਦਾ ਦਰਸ਼ਨ ਹੁੰਦਾ।
ਜਿੱਧਰ ਵੇਖਾਂ
ਮੇਰੇ ਤਾਂ ਅੰਦਰੋਂ ਇਸ ਤਰ੍ਹਾਂ ਨਾਲ ਬਹਿ ਗਏ ਨੇ ਕਿ ਮੈਂ ਦਰਖਤਾਂ ਨੂੰ ਦੇਖਾਂ ਤਾਂ ਵੀ ਹੋਈ, ਬੱਦਲਾਂ ਨੂੰ ਦੇਖਾਂ ਤਾਂ ਵੀ ਹੋਈ, ਪਸ਼ੂਆਂ ਨੂੰ ਦੇਖਾਂ ਤਾਂ ਵੀ ਹੋਈ। ਜਿੱਧਰ ਮੇਰੇ ਨਿਗਾਹ ਜਾਂਦੀ ਹੈ ਅਤੇ ਮੇਰੇ ਅੰਦਰ ਤਾਂ ਉਹ ਜਿਹੜਾ ਨਜ਼ਾਰਾ ਸੀ ਉੱਥੇ ਹਰਿਦੁਆਰ ਦੇ ਕੰਢੇ ਦਾ, ਉਵੇਂ ਜਿਵੇਂ ਬਹਿ ਗਿਆ ਅਤੇ ਮੈਂ ਮੇਰੇ ਨਾਲ ਉਹ ਗੱਲਾਂ ਵੀ ਕਰ ਲੈਂਦੇ ਨੇ, ਮੈਨੂੰ ਉਹ ਪਿਆਰ ਵੀ ਦਿੰਦੇ ਨੇ, ਮੇਰੇ ਸਿਰ 'ਤੇ ਵੀ ਹੱਥ ਫੇਰਦੇ ਨੇ ਅਤੇ ਮੈਨੂੰ ਤਾਂ ਉਹੀ ਦਿਸਦੇ ਨੇ ਅਤੇ ਮੈਨੂੰ ਐਂ ਲੱਗਦਾ ਕਿ ਮੈਂ ਉਹਨਾਂ ਦੇ ਵਿੱਚ ਹੀ ਰਹਿ ਰਹੀ। ਜੈ ਜੈ ਪੇਖੋ ਤੈ ਹਜ਼ੂਰ ਦੂਰ ਕਤੇ ਨਾ ਜਾਈ, ਰੱਬ ਰਿਹਾ ਸਰਬੱਤਰ ਮੈਂ ਮਨ ਤਸੇ ਤਿਆਈ, ਤੂੰ ਦਰਿਆ ਉਹ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤਰ ਹਾਂ, ਜੈ ਜੈ ਪੇਖਾਂ ਤੈ ਤੈ ਤੂੰ ਹੈ ਤੁਸਤੇ ਨਿਕਸੀ ਫੂਟ ਮਰ, ਮੇਰਾ ਤਾਂ ਜੀਵਨ ਨਹੀਂ ਹੈ ਜੇ ਮੈਂ ਉਹਨਾਂ ਨੂੰ ਭੁੱਲ ਜਾਵਾਂ, ਮੈਨੂੰ ਸੁੱਤੀ ਨੂੰ ਵੀ ਹੋਈ, ਜਾਗਦੀ ਨੂੰ ਵੀ ਹੋਈ, ਰੋਟੀ ਖਾਂਦੀ ਨੂੰ ਵੀ ਹੋਈ। ਹੈਰਾਨ ਹੋ ਗਿਆ, ਮਨ ਦੇ ਅੰਦਰ ਸੋਚਦਾ ਹੈ ਬਈ ਆਹ ਛੋਟੀ ਜਿਹੀ ਕਾਕੋ, ਨਿੱਕੀ ਜਿਹੀ ਬੀਬੀ, ਇਹ ਤਾਂ ਗੱਲਾਂ ਬਹੁਤ ਵੱਡੀਆਂ ਕਰ ਰਹੀ ਹੈ। ਜਦ ਮੈਂ ਮੁਰਸ਼ਦ ਦੇ ਪਾਸ ਹੁੰਦਾ, ਜਦ ਮੇਰਾ ਮੁਰਸ਼ਦ ਸਰੀਰ ਵਿੱਚ ਸੀ, ਉਸ ਵੇਲੇ ਉਹ ਦੱਸਦਾ ਹੁੰਦਾ ਸੀ ਇਸ਼ਕੇ ਮਜਾਜ਼ੀ ਦੀਆਂ ਗੱਲਾਂ ਸਮਝਾਉਣ ਵਾਸਤੇ, ਉਹਨਾਂ ਨੂੰ ਵਰਤਿਆ ਕਰਦਾ ਸੀ ਕਿ ਇੱਕ ਵਾਰੀ ਮਜਨੂੰ 12 ਸਾਲ ਬੈਠਾ ਰਿਹਾ, ਖੂਹ ਗੇੜਦਾ ਰਿਹਾ, ਰੋਜ਼ ਗੇੜਦਾ ਰਿਹਾ, ਅਤੇ ਕਿਸੇ ਨੇ ਲੇਲਾ ਨੂੰ ਜਾ ਕੇ ਦੱਸਿਆ ਕਿ ਮਜਨੂੰ 12 ਸਾਲ ਤੋਂ ਖੂਹ ਗੇੜਦਾ,